32 ਪੌੜੀਆਂ ਹੁਣ ਤੱਕ ਸ਼ਰਵਣ ਕਰ ਚੁੱਕੇ ਹਾਂ ਸ੍ਰੀ ਜਪਜੀ ਸਾਹਿਬ ਦੀਆਂ ਅਤੇ 33ਵੀਂ ਪੌੜੀ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸਾਡੇ 'ਤੇ। ਸੋ ਬੇਨਤੀ ਮਹਾਰਾਜ ਅੱਗੇ ਕੀਤੀ ਕਿ ਜੀਵ ਸੁਤੰਤਰ ਹੈ ਜਾਂ ਪਤੰਤਰ ਹੈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਜਦ ਕੀਤੀ, ਸਤਿਗੁਰੂ ਕਹਿਣ ਲੱਗੇ ਇਹ ਜੀਵ ਪਤੰਤਰ ਹੈ, ਆਜ਼ਾਦ ਨਹੀਂ ਹੈ, ਭਾਵ ਇਹ ਜੀਵ ਪਰਾਏ ਅਧੀਨ ਹੈ, ਕਿਉਂਕਿ ਇਸ ਵਿੱਚ ਆਪਣੇ ਆਪ ਕੁਝ ਕੰਮ ਕਰਨ ਦੀ ਤਾਕਤ ਨਹੀਂ ਹੈ। ਇਸ ਕੈ ਹਾਥ ਹੋਏ ਤਾਂ ਸਭ ਕੁਛ ਲੇ। ਮਹਾਰਾਜ ਪੰਜਵੇਂ ਪਾਤਸ਼ਾਹ ਵੀ ਜਿਵੇਂ ਫਰਮਾਉਂਦੇ ਨੇ ਕਿ ਜੇ ਇਹਦੇ ਹੱਥ 'ਚ ਹੋਵੇ ਇਹ ਤਾਂ ਸਾਰਾ ਕੁਛ ਹੀ ਚੱਕ ਲਵੇ ਦੁਨੀਆਂ ਦਾ, ਇਕੱਠਾ ਕਰ ਲਵੇ ਸਭ ਕੁਛ, ਪਰ ਇਹਦੇ ਹੱਥ ਵਿੱਚ ਕੁਛ ਹੀ ਨਹੀਂ। ਸੋਚਦਾ ਬਹੁਤ ਜ਼ਿਆਦਾ ਹੈ, ਬੋਲਦਾ ਵੀ ਬਹੁਤ ਜ਼ਿਆਦਾ ਹੈ, ਪਰ ਕਰ ਨਹੀਂ ਸਕਦਾ ਕੁਛ ਵੀ, ਸਿਰਫ ਰੌਲਾ ਹੀ ਪਾ ਸਕਦਾ। ਸੋ ਇਸ ਕਰਕੇ ਮਹਾਰਾਜ ਕਹਿਣ ਲੱਗੇ ਹੁਣ ਜਿਵੇਂ ਜੀਵ ਦੇ ਵਿੱਚ ਕੋਈ ਜ਼ੋਰ ਨਹੀਂ, ਆਖਣ ਜ਼ੋਰ ਪਹਿਣ ਤੋਂ ਭਾਵ ਆਖਣ ਜ਼ੋਰ, ਚੁੱਪੈ ਨਹ ਜ਼ੋਰ, ਨਹ ਅੱਖਰ ਦੇਹਲੀ ਦੀਪਕ ਹੈ ਦੋਨੋਂ ਪਾਸੇ ਲੱਗਣਾ, ਨਹ ਆਖਣ ਜ਼ੋਰ। ਇਹ ਜਿਹੜਾ ਬੰਦਾ ਹੈ ਇਹਦੇ ਵਿੱਚ ਕਿਸੇ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਕੁਰਾਨ ਆਦਿ ਗ੍ਰੰਥਾਂ ਦੇ ਆਖਣ ਦਾ ਜ਼ੋਰ ਨਹੀਂ, ਕੋਈ ਗੱਲ ਕਰਨ ਦਾ ਜ਼ੋਰ ਨਹੀਂ ਹੈ। ਮਹਾਰਾਜ ਆਪ ਹੀ ਫਰਮਾਉਂਦੇ ਨੇ ਕਿ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮਾਂ ਵਿੱਚ ਰੱਖਿਆ ਨਾਨਕ ਸੱਚਾ ਆਪ। ਪਰਮੇਸ਼ਰ ਦੀ ਸੱਤਾ ਤੋਂ ਬਿਨਾਂ ਕੋਈ ਸੁਭਾਵਿਕ ਗੱਲ ਦੇ ਆਖਣ ਦਾ ਵੀ ਜ਼ੋਰ ਇਹਦੇ 'ਚ ਨਹੀਂ ਹੈ। ਸੋ ਕਿਸੇ ਕਾਰਨ ਕਰਕੇ ਜਦ ਜ਼ੁਬਾਨ ਬੰਦ ਹੋ ਜਾਂਦੀ ਹੈ ਤਦੋਂ ਵੀ ਇਹਦੇ ਵਿੱਚ ਕਿਸੇ ਗੱਲ ਕਰਨ ਦਾ ਬਲ ਨਹੀਂ ਹੁੰਦਾ, ਆਪਣੀ ਤਾਕਤ ਨਾਲ ਇਹ ਕੁਛ ਵੀ ਨਹੀਂ ਆਖ ਸਕਦਾ। ਅਸਲ ਵਿੱਚ ਜੋ ਹੁਕਮ ਹੁੰਦਾ ਜੋ ਬੋਲਣਾ ਹੁੰਦਾ ਉਹ ਵੀ ਅਧੀਨਗੀ 'ਚ ਹੀ ਬੋਲਦਾ। ਜਿਵੇਂ ਕੁੰਭਕਰਨ ਕਾਫੀ ਵੱਡਾ ਸੀ, ਉਹਨੇ ਸੋਚਿਆ ਕਿ ਤਪੱਸਿਆ ਕਰਕੇ ਕਿਉਂ ਨਾ ਮੈਂ ਵੀ ਵਰ ਲੈ ਲਵਾਂ ਬ੍ਰਹਮਾ ਤੋਂ, ਵੀ 6 ਮਹੀਨੇ ਜਾਗਾਂ ਅਤੇ 1 ਦਿਨ ਸੌਵਾਂ। ਸੋ ਉੱਧਰ ਤਪੱਸਿਆ ਕਰਨ ਬਹਿ ਗਿਆ। ਬ੍ਰਹਮਾ ਨੇ ਸੋਚਿਆ ਜੇ ਇਹਨੇ ਵਰ ਲੈ ਲਿਆ ਇਹ ਦੁਨੀਆਂ ਨੂੰ ਤੰਗ ਬਹੁਤ ਕਰੂ, ਦੈਂ ਤਾਂ ਬਿਰਤੀ ਹੈ ਅਤੇ ਖਾਂਦਾ ਵੀ ਬਹੁਤ ਹੈ, ਫਿਰ ਲੋਕਾਂ ਨੂੰ ਪਰੇਸ਼ਾਨ ਕਰੇਗਾ, ਇਹਦੇ ਨਾਲੋਂ ਤਾਂ ਸੁੱਤਾ ਹੀ ਚੰਗਾ। ਉਸ ਵਕਤ ਜੋ ਜ਼ੁਬਾਨ ਦੇ ਉੱਤੇ ਕੰਮ ਕਰਦੀ ਹੈ ਸੁਰਸਤੀ ਬੁੱਧੀ 'ਤੇ ਬੈਠਦੀ ਹੈ ਇਹ, ਉਹਨੂੰ ਕਹਿ ਦਿੱਤਾ ਕਿ ਤੂੰ ਜਦੋਂ ਵਰ ਮੰਗੇਗਾ ਤਾਂ ਉਹਦੀ ਜ਼ੁਬਾਨ 'ਤੇ ਬੁੱਧੀ 'ਤੇ ਕੰਟਰੋਲ ਕਰ ਲਈ, ਜਾ ਕੇ ਜਿਹੜੀ ਗੱਲ ਉਹਨੇ ਕਹਿਣੀ ਹੈ ਪੁੱਠੀ ਕਹਾ ਦੀ, ਹੁਣ ਤੂੰ ਨਹੀਂ ਇਹ ਬੰਦਾ ਤੰਗ ਕਰੇਗਾ ਦੁਨੀਆਂ ਨੂੰ। ਜਦੋਂ ਤਪੱਸਿਆ ਪੂਰੀ ਹੋਣ 'ਤੇ ਬ੍ਰਹਮਾ ਪ੍ਰਗਟ ਹੋਏ, ਵਰ ਮੰਗਿਆ, ਸਰਸਤੀ ਨੇ ਸਾਰਾ ਚੱਕਰੀ ਘੁੰਮਾ ਦਿੱਤਾ, ਕੁਛ ਬ੍ਰਹਮਾ ਜੀ ਨੇ ਕਾਹਲੀ ਪਾਤੀ ਆ ਕੇ, ਹਾਂ ਵੀ ਜਲਦੀ ਦੱਸ ਕੀ ਵਰ ਮੰਗਣਾ, ਛੇਤੀ ਦੱਸ। ਇਹਨੂੰ ਵੀ ਕਾਹਲੀ ਪਾਤੀ, ਇਹ ਕਾਹਲੀ ਕਾਹਲੀ ਜੀ ਕਹਿੰਦਾ 6 ਮਹੀਨੇ ਸੌਵਾਂ, 1 ਦਿਨ ਜਾਗਾਂ। ਕਹਿੰਦੇ ਠੀਕ ਹੈ ਤਥਾਸ, ਤੂੰ ਇਸੇ ਤਰ੍ਹਾਂ ਹੀ ਹੋਵੇਗਾ। ਬਾਅਦ 'ਚ ਸੋਚਿਆ ਵੀ ਇਹਦਾ ਪੁੱਠਾ ਮੰਗ ਲਿਆ। ਮੰਮਾ ਜੀ ਕਹਿਣ ਲੱਗੇ ਹੁਣ ਤਾਂ ਹੋ ਗਈ ਗੱਲ, ਬਸ ਹੁਣ 6 ਮਹੀਨੇ ਸੌਇਆ ਕਰੇਗਾ, 1 ਦਿਨ ਜਾਗਿਆ ਕਰੇਗਾ। ਭਾਵੇਂ ਉਹ ਕਿੰਨਾ ਹੀ ਬਲੀ ਸੀ, ਬਹੁਤ ਜ਼ਿਆਦਾ ਬਲੀ ਹੋਣ ਕਰਕੇ ਵੀ ਜ਼ੁਬਾਨ ਏਡੀ ਲੰਬੀ ਉਹਦੀ, ਦੈਂਤ ਬਿਰਤੀ, ਪਰ ਫਿਰ ਵੀ ਉਹਦਾ ਆਖਣ ਵਿੱਚ ਜ਼ੋਰ ਨਹੀਂ ਚੱਲਿਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜ਼ੁਬਾਨ ਜਿਹੜੀ ਹੈ ਇਹ ਵੀ ਪਰਮਾਤਮਾ ਦੇ ਹੱਥ ਵੱਸ ਹੀ ਹੈ। ਪਰਮਾਤਮਾ ਜੋ ਚਾਹੇ ਇਨਸਾਨ ਤੋਂ ਬੁਲਵਾ ਸਕਦਾ, ਜੇ ਪੁੱਠਾ ਬੁਲਾਉਣਾ ਪੁੱਠਾ ਵੀ ਬੁਲਵਾ ਸਕਦਾ, ਸਿੱਧਾ ਬੁਲਾਉਣਾ ਸਿੱਧਾ ਵੀ ਬੁਲਵਾ ਸਕਦਾ। ਸਾਡੀ ਜ਼ੁਬਾਨ ਵੀ ਪਰਮਾਤਮਾ ਦੇ ਹੱਥ ਵਿੱਚ ਹੀ ਹੈ। ਵਾਹਿਗੁਰੂ ਚਾਹੇ ਤਾਂ ਬੰਦੇ ਤੋਂ ਨਾਮ ਜਪਾ ਸਕਦਾ, ਵਾਹਿਗੁਰੂ ਚਾਹੇ ਤਾਂ ਨਾਮ ਇੱਕ ਵਾਰੀ ਵੀ ਨਹੀਂ ਕਹਿ ਸਕਦਾ। ਸੋ ਇਸ ਕਰਕੇ ਸਾਰੀ ਪੌੜੀ ਦਾ ਭਾਵ ਹੈ ਕਿ ਵਾਹਿਗੁਰੂ ਵਿੱਚ ਧਿਆਨ ਕੇਂਦਰਿਤ ਕਰੀਏ, ਉੱਥੇ ਧਿਆਨ ਲੈ ਕੇ ਜਾਈਏ ਪਰਮਾਤਮਾ 'ਚ, ਤਾਂ ਕਿ ਆਪਾਂ ਸਮਝ ਸਕੀਏ ਕਿ ਸਭ ਕੁਛ ਵਾਹਿਗੁਰੂ ਹੀ ਕਰਨਹਾਰ ਨੇ। ਇਸ ਤਰ੍ਹਾਂ ਕਰਨ ਦੇ ਨਾਲ ਆਪਾਂ ਨੂੰ ਦੁਨੀਆਂ ਬਾਰੇ ਵੀ ਚਾਨਣ ਹੋ ਜਾਂਦਾ ਕਿ ਕੋਈ ਬੰਦਾ ਬਹੁਤ ਕੁਛ ਬੋਲਦਾ, ਕੋਈ ਕੁਛ ਬੋਲਦਾ, ਕੋਈ ਰਾਤ ਦਿਨ ਨਿੰਦਾ ਕਰੀ ਜਾਂਦਾ, ਕੋਈ ਰਾਤ ਦਿਨ ਉਸਤਤ ਕਰੀ ਜਾਂਦਾ, ਇਹ ਕਿਸੇ ਦੇ ਕੁਛ ਵੱਸ ਵੀ ਨਹੀਂ। ਚੁੱਪੈ ਨਹਿਣ ਜੋਰ, ਹੁਣ ਬੰਦੇ ਦੇ ਅੰਦਰ ਚੁੱਪ ਕਰਨ ਦਾ ਬਲ ਵੀ ਨਹੀਂ। ਜਿਨ੍ਹਾਂ ਨੂੰ ਬਹੁਤ ਬੋਲਣ ਦੀ ਆਦਤ ਪਈ ਹੁੰਦੀ ਹੈ, ਜੇ ਉਹਨਾਂ ਨੂੰ ਜ਼ੋਰ ਲਾ ਲਈਏ ਕਿ ਚੁੱਪ ਕਰ ਜਾਓ, ਉਹ ਚੁੱਪ ਨਹੀਂ ਹੋ ਸਕਦੇ। ਕਿ ਨਹੀਂ ਕੋਈ ਕੋਸ਼ਿਸ਼ ਕਰੇ ਕਿ ਜ਼ੁਬਾਨ ਜਿਹੜੀ ਹੈ ਚੱਲਦੀ ਹੀ ਰਹਿੰਦੀ ਇਨਸਾਨ ਦੀ, ਭਾਵੇਂ ਉਹਨੂੰ ਸੱਤਾਂ ਦਰਵਾਜ਼ਿਆਂ 'ਚ ਬੰਦ ਕਰ ਦਈਏ, ਫੇਰ ਵੀ ਉਹਦੀ ਜ਼ੁਬਾਨ ਚੱਲਦੀ ਰਹਿੰਦੀ ਹੈ। ਇਸ ਕਰਕੇ ਚੁੱਪ ਵੀ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਜੀਵ ਹੁੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜ਼ੋਰ ਨਾ ਮੰਗਣ। ਫੇਰ ਬੰਦੇ ਦੇ ਅੰਦਰ ਮੰਗਣ ਦਾ ਜ਼ੋਰ ਵੀ ਨਹੀਂ, ਬਲ ਨਹੀਂ ਕਿਸੇ ਥਾਂ ਤੋਂ ਮੰਗਣਾ, ਜਾਂ ਫਿਰ ਐਸਾ ਮੰਗਣਾ ਜਿਵੇਂ ਸੋ ਇੱਕ ਬ੍ਰਾਹਮਣ ਨਿਯਮ ਨਾਲ ਸ਼ਿਵਜੀ ਦੇ ਮੰਦਰ ਜਾ ਕੇ ਪੂਜਨ ਕਰਦਾ ਸੀ। ਇੱਕ ਜੁਲਾਹਾ ਰੋਜ਼ ਉੱਥੇ ਪੱਥਰ ਮਾਰਿਆ ਕਰਦਾ ਸੀ, ਕਿਉਂਕਿ ਉਹ ਕਮੱਤੀਆ ਸੀ। ਇੱਕ ਦਿਨ ਬਹੁਤ ਬਰਸਾਤ ਹੋਣ ਕਰਕੇ ਬ੍ਰਾਹਮਣ ਨੂੰ ਆਲਸ ਹੋ ਗਿਆ, ਅੱਜ ਕੀ ਜਾਣਾ, ਚਲੋ ਮੀਂਹ ਬੜਾ ਪੈ ਰਿਹਾ। ਪਰ ਉਹ ਜਿਹੜਾ ਬੰਦਾ ਦੂਜਾ ਸੀ ਰੋੜੇ ਮਾਰਨ ਵਾਲਾ, ਉਹ ਪੱਕਾ ਰਿਹਾ। ਜਦੋਂ ਇਹਦਾ ਵਾਰ ਦੇਖਿਆ ਵੀ ਸ਼ਰਧਾ ਬੜੀ ਹੈ ਇਸ ਬੰਦੇ ਦੀ, ਭਾਵੇਂ ਪੱਥਰ ਹੀ ਮਾਰਦਾ ਆ ਕੇ, ਕਹਿਣ ਲੱਗੇ ਮੰਗ ਕੀ ਮੰਗਦਾ, ਅਸੀਂ ਤੇਰੇ 'ਤੇ ਖੁਸ਼ ਹਾਂ। ਕਹਿੰਦੇ ਮੇਰੀਆਂ 1000 ਬਾਹਵਾਂ ਲਾ ਦਿਓ। ਹੁਣ ਇਹ ਤਾਂ ਸੋਚਿਆ ਨਹੀਂ ਵੀ 1000 ਬਾਹਵਾਂ ਇੰਨੇ ਕੁ ਸਰੀਰ 'ਤੇ ਕਿੱਥੇ ਲੱਗ ਜਾਣਗੀਆਂ। ਪਰ ਹੁਣ ਦੇਣਾ ਵੀ ਸੀ, ਵਰ ਦੇ ਵੀ ਦਿੱਤਾ ਉਹਨਾਂ ਨੇ। ਪਰ ਦੇਖਣ ਨੂੰ ਦੂਰੋਂ ਇਉਂ ਲੱਗੇ ਕਿ 1000 ਬਾਂਹ ਜਦ ਦੇਖੀ ਤੇ ਦੇਖਣ ਨੂੰ ਲੱਗੇ ਕਿ ਨਿਰੀ ਬਲਾ ਤੁਰੀ ਆਉਂਦੀ ਕੋਈ। ਪਿੰਡ ਦੇ ਲੋਕਾਂ ਨੇ ਸਮਝਿਆ ਕਿ ਪਾਣੀ ਦੇ ਵਿੱਚ ਦੀ ਕੋਈ ਬਲਾ ਲੰਘੀ ਆ ਰਹੀ, ਉਹਨਾਂ ਨੇ ਰੋੜੇ ਮਾਰ ਮਾਰ ਕੇ ਮਾਰ ਦਿੱਤਾ ਉਹਨੂੰ। ਸੋ ਇਸ ਕਰਕੇ ਕੋਈ ਅਭਿਆਸ ਕਰਨ ਬੈਠਿਆ ਬੰਦਾ, ਉਹਦੀ ਪਤਨੀ, ਉਹਦਾ ਪੁੱਤਰ, ਜਦੋਂ ਪ੍ਰਗਟ ਹੋਏ ਦੇਵਤਾ, ਕਹਿਣ ਲੱਗੇ ਇਸਤਰੀ ਮੈਂ ਸੁੰਦਰ ਸਰੂਪ ਵਾਲੀ ਹੋ ਜਾਵਾਂ, ਰਾਜਕੁਮਾਰੀਆਂ ਦੀ ਤਰ੍ਹਾਂ ਲੱਗਾਂ। ਕਹਿਣ ਲੱਗੇ ਇਸੇ ਤਰ੍ਹਾਂ ਹੀ ਹੋ ਜਾਏਗਾ। ਸੋ ਉਸ ਵਕਤ ਰਾਜਾ ਜੰਗਲ ਵਿੱਚੋਂ ਲੰਘ ਰਿਹਾ ਸੀ, ਉਹਨੇ ਉਹਨੂੰ ਕੋਲ ਬਿਠਾਇਆ, ਇਹ ਰਾਜਕੁਮਾਰੀ ਬਣਾ ਲਈ ਰਾਣੀ। ਬੰਦੇ ਨੂੰ ਬੜਾ ਗੁੱਸਾ ਆਇਆ, ਦੇਵਤਾ ਜਦੋਂ ਉਹਦੇ ਕੋਲ ਗਿਆ, ਕਹਿਣ ਲੱਗਿਆ ਤੇਰੀ ਇੱਛਾ। ਕਹਿਣ ਲੱਗਿਆ ਮੇਰੀ ਪਤਨੀ ਨੂੰ ਨਖਿੱਧ ਜੁੰਨੀ 'ਚ ਪਾ ਦਿਓ, ਸੂਰੀ ਆਦਿਕ ਬਣਾ ਦਿਓ। ਉਹ ਘੁਰ ਘੁਰ ਕਰਨ ਲੱਗੀ, ਰਾਜੇ ਨੇ ਸੁੱਟ ਦਿੱਤੀ, ਸੋਚਿਆ ਕੋਈ ਬਲਾ ਹੈ। ਫਿਰ ਲੜਕੇ ਨੂੰ ਪੁੱਛਿਆ, ਲੜਕਾ ਕਹਿਣ ਲੱਗਿਆ ਮੇਰੀ ਮਾਂ ਜੈਸੀ ਸੀ ਵੈਸੀ ਹੀ ਬਣਾ ਦਿਓ। ਮੰਗਿਆ ਵੀ ਪਰ ਰਹਿ ਗਏ ਵੀ ਖਾਲੀ, ਜ਼ੋਰ ਨਾ ਮੰਗਣ। ਸੋ ਇਸ ਕਰਕੇ ਮੰਗਣ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ, ਜੇ ਬਹੁਤ ਸਤਿਗੁਰੂ ਖੁਸ਼ ਹੁੰਦੇ ਨੇ। ਮੰਗ ਵੀ ਕੀ ਮੰਗਦਾ ਸਿੱਖਾ, ਸਿੱਖ ਜੇ ਮੰਗ ਲਏ ਮਿੰਤਾ ਜੀ ਖੁੱਲ੍ਹੀ ਮਾਇਆ ਦੇ ਦਿਓ, ਪਦਾਰਥ ਦੇ ਦਿਓ। ਮਹਾਰਾਜ ਕਹਿੰਦੇ ਲਓ ਮੰਗਣ ਦਾ ਵੀ ਜ਼ੋਰ ਹੀ ਨਹੀਂ ਹੈ। ਜਦ ਤੁੱਠੇ ਹੀ ਸੀ ਸੱਚੇ ਪਾਤਸ਼ਾਹ, ਤਾਂ ਬਹੁਤ ਵੱਡੀ ਦਾਤ, ਨਾਮ ਦੀ ਦਾਤ ਮਿਲ ਸਕਦੀ ਸੀ। ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ। ਮਹਾਰਾਜ ਕਹਿਣ ਲੱਗੇ, ਮਨ ਦੇ ਅੰਦਰ ਸੋਚਿਆ ਗੁਰਤਾ ਗੱਦੀ ਹੀ ਦੇ ਦਈਏ ਨੂੰ। ਜਦੋਂ ਸਤਿਗੁਰੂ ਮਹਾਰਾਜ ਨੇ ਗੋਡਾ ਚੁੱਕਿਆ, ਅਖੀਰਲੀਆਂ ਪੌੜੀਆਂ 'ਤੇ ਪਾਠ ਸੀ। ਭਾਈ ਗੋਪਾਲੇ ਨੇ ਮੰਜ ਧਾਰੀ ਹੋਈ ਸੀ ਕਿ ਮੈਨੂੰ ਜਿਹੜਾ ਨਵਾਂ ਘੋੜਾ ਆਇਆ 1.25 ਲੱਖ ਦਾ, ਅਤੇ 1.25 ਲੱਖ ਦੀ ਉਹਦੇ ਉੱਤੇ ਕਾਠੀ ਆ, ਉਹ ਦੇ ਦੇਣ ਮਹਾਰਾਜ। ਸਤਿਗੁਰੂ ਮਹਾਰਾਜ ਨੇ ਜਦੋਂ ਗੋਡਾ ਚੁੱਕਿਆ, ਇਹਨੇ ਸੰਕਲਪ ਕਰ ਲਿਆ ਕਿ ਮਹਾਰਾਜ ਤਾਂ ਪਤਾ ਨਹੀਂ ਚੱਲੇ ਨੇ ਉੱਠ ਕੇ, ਸਤਿਗੁਰੂ ਤਾਂ ਗੁਰਤਾ ਗੱਦੀ ਦੇਣ ਲਈ ਖੜੇ ਹੋਣ ਲੱਗੇ ਸੀ। ਯਾਨੀ ਜਪਜੀ ਸਾਹਿਬ ਦੀ ਇੰਨੀ ਵੱਡੀ ਮਹਾਨਤਾ ਦਰਸਾਈ ਮਹਾਰਾਜ ਨੇ। ਪਰ ਫਿਰ ਸਤਿਗੁਰਾਂ ਨੇ ਆਪਣਾ ਗੋਡਾ ਥੱਲੇ ਕਰ ਲਿਆ। ਜਦੋਂ ਸਿੱਖ ਨੇ ਭੋਗ ਪਾਇਆ, ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ, ਅਸੀਂ ਤਾਂ ਅੱਜ ਤੈਨੂੰ ਦੀਨ ਦੁਨੀਆਂ ਦਾ ਤਖ਼ਤ ਦੇਣ ਲੱਗੇ ਸੀ, ਤੂੰ ਸਿਰਫ ਘੋੜੇ 'ਤੇ ਹੀ ਆ ਗਿਆ। ਬਸ ਮਹਾਰਾਜ ਕਹਿੰਦੇ ਅਸਲ ਵਿੱਚ ਮੰਗਣ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ, ਉਹਨੂੰ ਜਿੰਨੀ ਕੁ ਸੋਝੀ ਹੁੰਦੀ ਆ ਉਨੇ ਢੰਗ ਨਾਲ ਹੀ ਮੰਗ। ਹੁਣ ਜੀ ਪਰਮਾਤਮਾ ਵੀ ਪ੍ਰਗਟ ਹੋ ਜੇ, ਬੱਚੇ ਦੇ ਮੂਹਰੇ ਖੜ ਕੇ ਆਖੇ ਬੋਲ ਬੱਚਾ ਕੀ ਚਾਹੀਦਾ, ਬੱਚੇ ਨੇ ਕਹਿਣਾ ਮੈਨੂੰ ਤਾਂ ਚੌਕਲੇਟ ਚਿਪਸ ਚਾਹੀਦੇ ਨੇ, ਬੱਚਾ ਤਾਂ ਇੰਨਾ ਕੀ ਮੰਗ ਸਕਦਾ, ਜਾਂ ਵਧੀਆ ਖਿਡੌਣਾ ਦੇ ਦਿਓ ਜੀ ਮੈਨੂੰ ਤਾਂ, ਕਿਉਂਕਿ ਉਹਨੂੰ ਇੰਨੀ ਸੋਝੀ ਨਹੀਂ ਹੈ ਕਿ ਮੈਂ ਮੰਗਣਾ ਕੀ ਹੈ। ਇਸੇ ਤਰ੍ਹਾਂ ਜਿਹੜੇ ਮਨੁੱਖਾਂ ਦੀ ਉਮਰ ਭਾਵੇਂ ਵੱਡੀ ਹੋ ਜਾਵੇ, ਹੁੰਦੇ ਬੱਚਿਆਂ ਵਰਗੇ ਹੀ ਨੇ, ਉਹ ਵੀ ਪਰਮਾਤਮਾ ਤੋਂ ਕੁਛ ਬਹੁਤਾ ਨਹੀਂ ਮੰਗ ਸਕਦੇ। ਮੰਗਣ ਵਿੱਚ ਵੀ ਸੋਝੀ ਹੁੰਦੀ ਹੈ ਕਿ ਕੀ ਮੰਗਣਾ। ਜਿਨ੍ਹਾਂ ਨੇ ਮੰਗ ਲਿਆ ਨਾਮ ਦਾਨ, ਸਿੱਖੀ ਦਾਨ, ਉਹਨਾਂ ਨੇ ਸਮਝੋ ਛੱਡਿਆ ਹੀ ਕੁਛ ਨਹੀਂ ਮੰਗਣ ਤੋਂ, ਸਭ ਕੁਛ ਹੀ ਮੰਗ ਲਿਆ ਉਹਨਾਂ ਨੇ। ਇਹ ਦੋ ਚੀਜ਼ਾਂ ਹੀ ਵੱਡੀਆਂ ਮੰਗਣ ਵਿੱਚ, ਬਾਕੀ ਤਾਂ ਸਾਰੀਆਂ ਚੀਜ਼ਾਂ ਤੁੱਛ ਹੀ ਨੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਣ ਨਾ ਜ਼ੋਰ। ਹੁਣ ਵਸਤੂ ਦੇ ਦੇਣ ਵਿੱਚ ਵੀ ਕਿਸੇ ਦਾ ਬਲ ਨਹੀਂ ਹੈ ਵੀ ਅਸੀਂ ਕਿਸੇ ਨੂੰ ਵਸਤੂ ਦੇ ਸਕੀਏ ਜੋ ਮਹਾਰਾਜ ਕੋਈ ਬਚਨ ਕਰਨ ਭਾਈ ਆਹ ਚੀਜ਼ ਦੇਣੀ ਆ ਜਾਂ ਆਹ ਗੱਲ ਕਰਨੀ ਆ ਉਹ ਨਹੀਂ ਕਰ ਸਕਦੇ ਆਪਾਂ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਵੀ ਇੱਕ ਬਲ ਹੁੰਦਾ ਦਾਨ ਦੇਣ ਦਾ ਜਿਹੜਾ ਜ਼ੋਰ ਹੈ ਬਲ ਹੈ ਕਿਸੇ ਨੂੰ ਕੋਈ ਪਦਾਰਥ ਦੇਣ ਦਾ ਜ਼ੋਰ ਬਲ ਹੈ ਇਹ ਵੀ ਮਨੁੱਖ ਦੇ ਅੰਦਰ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਆ ਸਕਦਾ ਇਸ ਕਰਕੇ ਕਈ ਦਸਵੰਧ ਦੇਣ ਲੱਗੇ ਪਿੱਛੇ ਨੂੰ ਭੱਜ ਲੈਂਦੇ ਨੇ ਹਾਲਾਂਕਿ ਦਸਵੰਧ ਦੇਣ ਨਾਲ 100 ਗੁਣਾ ਵੱਧ ਮਾਇਆ ਘਰ 'ਚ ਆ ਜਾਂਦੀ ਪਰ ਫਿਰ ਵੀ ਇਸ ਚੀਜ਼ ਨੂੰ ਸਮਝ ਨਹੀਂ ਸਕੇ ਦੇਣ ਨਾ ਜ਼ੋਰ ਜਦੋਂ ਗੁਰੂ ਘਰ ਨੂੰ ਦੇਣਾ ਹੋਇਆ ਉਦੋਂ ਬਹੁਤ ਕਮਜ਼ੋਰਾ ਜਿਹਾ ਮਰਿਆ ਜਿਹਾ ਰੁਪਈਆ ਕੱਢਣਗੇ ਅਤੇ ਜਦੋਂ ਕਿਸੇ ਮਾੜੇ ਥਾਂ ਕਿਸੇ ਗਾਉਣ ਵਾਲੇ ਨੂੰ ਕਿਤੇ ਸ਼ਰਾਬ ਦੇ ਠੇਕੇ 'ਤੇ ਦੇਣਾ ਹੋਵੇ ਕਿਤੇ ਹੋਰ ਦੇਣਾ ਹੋਵੇ ਉੱਥੇ ਬਹੁਤੇ ਪੈਸੇ ਕੱਢ ਕੇ ਦਿਖਾਉਣਗੇ ਕਿਉਂ ਇਹ ਵੀ ਸੋਝੀ ਨਹੀਂ ਹੈ ਇਨਸਾਨ ਨੂੰ ਕਿ ਮੈਂ ਪੁੰਨ ਕਰਮ ਬੀਜਣ ਵੇਲੇ ਤਾਂ ਮਰਿਆ ਜਿਹਾ ਨੋਟ ਕੱਢ ਕੇ ਅੱਗੇ ਰੱਖਿਆ ਅਤੇ ਜਦੋਂ ਮਾੜਾ ਕੰਮ ਕਰਨਾ ਸੀ ਉਦੋਂ ਬਹੁਤ ਜ਼ਿਆਦਾ ਮਾਇਆ ਨੂੰ ਪਾਪਾਂ ਵਿੱਚ ਤਬਦੀਲ ਕਰ ਲਿਆ ਇਸ ਕਰਕੇ ਸਤਿਗੁਰੂ ਕਹਿੰਦੇ ਕੋਈ ਵੀ ਚੀਜ਼ ਦੇਣ ਵਿੱਚ ਜ਼ੋਰ ਨਹੀਂ ਇਨਸਾਨ ਦਾ ਇਹ ਵੀ ਬਲ ਉਹਦਾ ਦਿੱਤਾ ਹੋਇਆ ਜੀ ਇਨਸਾਨ ਦੇ ਅੰਦਰ ਜ਼ੋਰ ਨਾ ਜੀਵਨ ਜੇ ਕੋਈ ਕੋਸ਼ਿਸ਼ ਕਰੇ ਕਿ ਮੈਂ ਬਹੁਤ ਸਮਾਂ ਜਿਉਂ ਲਵਾਂਗਾ ਮੈਂ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਉਮਰ ਲੰਬੀ ਕਰ ਲਵਾਂਗਾ ਮੈਂ ਸਵਾਸ ਰੋਕ ਰੋਕ ਕੇ ਉਮਰ ਵੱਡੀ ਕਰ ਲਵਾਂਗਾ ਮਹਾਰਾਜ ਕਹਿੰਦੇ ਜਿਉਣ ਵਿੱਚ ਵੀ ਜ਼ੋਰ ਨਹੀਂ ਜਿਵੇਂ ਪ੍ਰੀਸ਼ਤ ਰਾਜੇ ਨੂੰ ਪਹਿਲਾਂ ਦੱਸ ਦਿੱਤਾ ਸੀ ਕਿ ਤੇਰੀ ਮੌਤ ਸੱਪ ਲੜਨ ਨਾਲ ਹੋਣੀ ਉਹਨੇ ਕੀ ਕੀਤਾ ਪਾਣੀ ਦੇ ਵਿੱਚ ਆਪਣਾ ਘਰ ਬਣਾ ਲਿਆ ਸ਼ੀਸ਼ੇ ਦਾ ਚਾਰੇ ਪਾਸਿਓਂ ਜਿੱਥੋਂ ਮੱਖੀ ਵੀ ਆਉਂਦੀ ਦਿਖੇ ਕੀੜੀ ਵੀ ਆਉਂਦੀ ਦਿਖੇ ਸੋ ਉਸ ਵਕਤ ਜਦੋਂ ਇਹਨਾਂ ਨੇ ਗੰਗਾ ਦੇ ਵਿੱਚ ਘਰ ਬਣਾਇਆ ਭਾਗਵਤ ਦਾ ਪਾਠ ਸੁਖਦੇਵ ਮੁਨੀ ਤੋਂ ਕਰਾਇਆ ਉਹ ਜਿਹੜਾ ਮਾਲੀ ਫੁੱਲ ਲੈ ਕੇ ਗਿਆ ਸੀ ਉਹਦੇ ਫੁੱਲਾਂ ਦੇ ਵਿੱਚ ਮੱਖੀ ਬਣ ਕੇ ਤੱਛਕ ਨਾਗ ਬੈਠ ਗਿਆ ਅੰਦਰ ਕਿਉਂਕਿ ਇੱਛਾ ਧਾਰੀ ਸੱਪ ਰੂਪ ਤਬਦੀਲ ਕਰ ਲੈਂਦਾ ਆਪਣਾ ਤੱਛਕ ਨਾਗ ਹੁੰਦਾ ਤਾਂ ਸਾਰਾ 6 ਇੰਚੀ ਹੈ 5 ਇੰਚੀ ਸੋਨੇ ਰੰਗਾ ਸੱਪ ਹੁੰਦਾ ਉੱਡ ਕੇ ਡੰਗ ਮਾਰਦਾ ਰੂਪ ਤਬਦੀਲ ਕਰਨ ਲੱਗਿਆਂ ਦੇਰ ਨਹੀਂ ਲਾਉਂਦਾ ਮੱਖੀ ਬਣ ਕੇ ਫੁੱਲਾਂ 'ਚ ਬੈਠ ਗਿਆ ਜਦ ਭੋਗ ਪਿਆ ਪ੍ਰੀਸ਼ਤ ਰਾਜੇ ਨੂੰ ਫੁੱਲ ਦਿੱਤੇ ਫੁੱਲ ਸੁੰਘਣ ਲੱਗਿਆ ਸੁੰਘਦਿਆਂ ਸਾਰ ਤੱਛਕ ਨਾਗ ਨੇ ਉਹਦੇ ਨੱਕ 'ਚ ਡੰਗ ਮਾਰਿਆ ਸਵਾਸ ਹੀ ਖਿੱਚ ਲਏ ਸਾਰੇ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ 5ਵੇਂ ਪਾਤਸ਼ਾਹ ਨੇ ਇਹ ਸਲੋਕ ਉਚਾਰਨ ਕੀਤਾ ਸਹਿਸ ਕਿਰਤੀ 'ਚ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸ ਹੈ ਕਹਿੰਦੇ ਦੇਖ ਲਓ ਪ੍ਰੀਸ਼ਤ ਰਾਜਾ ਬਹੁਤ ਯਤਨ ਕਰਤਾ ਬਲਵੰਤਕਾਰੀ ਬਲ ਵਾਲਾ ਸੀ ਬੜਾ ਚਾਰੇ ਪਾਸੇ ਸੂਰਮੇ ਪਹਿਰੇਦਾਰ ਲੱਗੇ ਹੋਏ ਸੀ ਜਿਹਦੇ ਮਹਿਲ 'ਚ ਗੰਗਾ ਦੇ ਵਿੱਚ ਘਰ ਬਣਾਉਣਾ ਸ਼ੀਸ਼ੇ ਦਾ ਸ਼ੀਸ਼ ਮਹਿਲ ਵਿਖਮ ਥਾਨ ਬਸੰਤ ਊਚਾ ਹੈ ਨਹਿ ਸਿਮਰੰਤ ਮਰਣੰ ਕਦਾਂਚਾ ਹੈ ਵਿਖਮ ਥਾਂ 'ਤੇ ਉੱਚੇ ਥਾਂ 'ਤੇ ਬਸੰਤ ਉੱਚੇ ਥਾਂ 'ਤੇ ਕਠਿਨ ਥਾਂ 'ਤੇ ਜਿੱਥੇ ਕੋਈ ਜਾ ਹੀ ਨਹੀਂ ਸਕਦਾ ਜਿੱਥੇ ਮੱਖੀ ਵੀ ਦੀਂਹਦੀ ਸੀ ਕੀੜੀ ਵੀ ਦੀਂਹਦੀ ਪ੍ਰਵੇਸ਼ ਹੁੰਦੀ ਉਹਨੂੰ ਵੀ ਮਾਰ ਸਕਦੇ ਸੀ ਉਹ ਨਹਿ ਸਿਮਰੰਤ ਮਰਣੰ ਕਦਾਂਚ ਹੈ ਕਦੇ ਵੀ ਕਹਿੰਦੇ ਮੌਤ ਨੂੰ ਉਹਨੇ ਯਾਦ ਤੱਕ ਨਹੀਂ ਕੀਤਾ ਵੀ ਮੈਂ ਇੱਥੇ ਮਰ ਵੀ ਜਾਵਾਂਗਾ ਉਹ ਕਹਿੰਦਾ ਸੀ ਇੱਥੇ ਨਹੀਂ ਮਰ ਸਕਦਾ ਮੈਂ ਪਰ ਰੱਬ ਦਾ ਹੁਕਮ ਹੋ ਜਾਵੇ ਜਦੋਂ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਆਕਰਖ ਤੇ ਜਦੋਂ ਭਗਵਾਨ ਪੁਰਖ ਵਾਹਿਗੁਰੂ ਦੀ ਆਗਿਆ ਹੋ ਜਾਂਦੀ ਹੈ ਲਿਖੇ ਅਨੁਸਾਰ ਜਦੋਂ ਜਾਣ ਦਾ ਸਮਾਂ ਆ ਜਾਂਦਾ ਹੈ ਕਹਿੰਦੇ ਕੀੜੀ ਵੀ ਬੰਦੇ ਦੇ ਸਾਹ ਖਿੱਚ ਲੈਂਦੀ ਹੈ ਕੀੜੀ ਮਾਰ ਦਿੰਦੀ ਬੰਦੇ ਨੂੰ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜਿਉਣ ਵਿੱਚ ਵੀ ਜ਼ੋਰ ਨਹੀਂ ਹੈ ਕਿ ਮੈਂ ਧੱਕੇ ਨਾਲ ਜਿਉਂ ਲਵਾਂਗਾ ਵੱਧ ਜਿਉਂ ਲਵਾਂਗਾ ਮਹਾਰਾਜ ਕਹਿੰਦੇ ਅੰਗਣ ਘਾਲੇ ਦਿਵਸ ਸਾਸ ਨੇ ਵਧਣ ਘਟਣ ਤਿਲ ਸਾਰ ਇਸ ਕਰਕੇ ਨਣਕਾਲੇ ਸਭ ਦਿਵਸ ਸਾਸ ਨੇ ਵਧਣ ਘਟਣ ਤਿਲ ਸਾਰ ਮਹਾਰਾਜ ਕਹਿੰਦੇ ਨੇ ਕਿ ਗਿਣਤੀ ਦੇ ਸਵਾਸ ਹੀ ਪਰਮਾਤਮਾ ਨੇ ਪਾਏ ਹੋਏ ਨੇ ਨਾ ਉਹ ਘੱਟ ਸਕਦੇ ਨੇ ਨਾ ਉਹ ਵੱਧ ਸਕਦੇ ਨੇ ਇਸ ਕਰਕੇ ਇਸ ਚੀਜ਼ ਨੂੰ ਸਮਝ ਕੇ ਚੱਲਣਾ ਸਵੇਰੇ। ਹਰ ਕੋਈ ਕਹਿੰਦਾ ਮੈਂ ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ ਸੀ, ਸਵੇਰੇ ਕਰ ਲਿਆ, ਬਸ ਪੋਥੀ ਤੋਂ ਕਰ ਲਿਆ, ਪੋਥੀ ਰੱਖਤੀ, ਕਰਨ ਤੋਂ ਫੌਰਨ ਬਾਅਦ ਹੀ ਪਾਠ ਭੁੱਲ ਗਿਆ। ਕੀ ਸਿਧਾਂਤ ਸੀ ਉਹਦੇ ਵਿੱਚ, ਕੀ ਦੱਸਿਆ ਸੀ ਮਹਾਰਾਜ ਨੇ? ਜਪਜੀ ਸਾਹਿਬ ਪੜ੍ਹ ਲੈਣਾ ਹੀ ਕਾਫੀ ਨਹੀਂ, ਉਹਦੀਆਂ ਜਿਹੜੀਆਂ ਵਿੱਚ ਹਦਾਇਤਾਂ ਦਿੱਤੀਆਂ ਸੀ ਮਹਾਰਾਜ ਨੇ, ਜੋ ਜੋ ਦੱਸਿਆ ਸੀ ਆਹ ਕੰਮ ਕਰਨੇ ਨੇ, ਆਹ ਨਹੀਂ ਕਰਨੇ, ਆਹ ਹੋ ਸਕਦਾ ਨਹੀਂ ਹੋ ਸਕਦਾ, ਜਿੰਨਾ ਚਿਰ ਬੰਦਾ ਪਾਠ ਕਰਦਾ ਉਨਾ ਚਿਰ ਹੀ ਠੀਕ ਰਹਿੰਦਾ, ਪਾਠ ਤੋਂ ਬਾਅਦ ਫਿਰ ਉੱਥੇ ਹੀ ਚਲਿਆ ਜਾਂਦੀ ਬਿਰਤੀ। ਜਿੰਨਾ ਚਿਰ ਕਥਾ ਸੁਣਦੇ ਆ ਉਨਾ ਚਿਰ ਬਿਰਤੀ ਸੋਹਣੀ ਆ, ਬਾਅਦ ਚ ਬਦਲ ਜਾਂਦੀ ਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਮਰਨ ਨਹਿ ਜੋਰ। ਕੋਈ ਕਹਿੰਦਾ ਮੈਂ ਪੁਰਾਣੀਆਂ ਚੀਜ਼ਾਂ ਨੇ ਕਿ ਕਾਸ਼ੀ ਚ ਜਾ ਕੇ ਮਰਾਂਗਾ, ਉੱਥੇ ਸ਼ਿਵ ਜੀ ਨੇ ਵਰ ਦਿੱਤਾ, ਮੁਕਤ ਹੋ ਜਾਂਦਾ ਇਨਸਾਨ। ਕੋਈ ਕਹਿੰਦਾ ਮੈਂ ਗੰਗਾ ਦੇ ਪ੍ਰਵਾਹ ਚ ਰੁੜ ਕੇ ਮਰਾਂਗਾ, ਕੋਈ ਕਹਿੰਦਾ ਮੈਂ ਆਹ ਕੰਮ ਕਰਦਾ ਹੀ ਮਰਾਂਗਾ। ਬਹੁਤ ਕੁਛ ਸੋਚਦੇ ਨੇ ਪਰ ਬਲ ਨਹੀਂ ਹੁੰਦਾ ਉਹਨਾਂ, ਕਿਉਂਕਿ ਇਹ ਚੀਜ਼ਾਂ ਇਕੱਠੀਆਂ ਹੁੰਦੀਆਂ, ਦੇਸ਼ ਕਾਲ ਵਸਤੂ, ਜਿੱਥੇ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਨੇ ਉੱਥੇ ਜਾ ਕੇ ਹੀ ਇਨਸਾਨ ਚੜ੍ਹਾਈ ਕਰਦਾ। ਉਹ ਥਾਂ ਦਾ ਆ ਜਾਣਾ, ਉਹ ਸਮਾਂ ਆ ਜਾਣਾ, ਉੱਥੋਂ ਫਿਰ ਜਿੰਨਾ ਖਾਣਾ ਸੋ ਮੁੱਕਿਆ, ਜਦੋਂ ਦਾਣਾ ਖਾਣਾ ਉਦੋਂ ਹੀ ਸਰੀਰ ਛੱਡਣਾ, ਉਦੋਂ ਪਹਿਲਾਂ ਜਾਣਾ ਨਹੀਂ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਇਹ ਸਮਝ ਕੇ ਚੱਲੋ ਕਿ ਮਰਨ ਨਹਿ ਜੋਰ, ਬੰਦੇ ਦਾ ਮਰਨ ਵਿੱਚ ਵੀ ਆਪਣਾ ਜੋਰ ਨਹੀਂ, ਇਸ ਕਰਕੇ ਬੰਦਾ ਸੁਤੰਤਰ ਨਹੀਂ ਹੈ, ਪਤੰਤਰ ਹੈ ਇਨਸਾਨ। ਤਾਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਕੇ ਦੱਸਦੇ ਗੁਰੂ ਨਾਨਕ ਦੇਵ ਜੀ ਕਿ ਜ਼ਿੰਦਗੀ ਦਾ ਸਿਧਾਂਤ ਕੀ ਆਪਣਾ, ਜੋਰ ਨਾ ਰਾਜ ਮਾਲ ਮਨਸੋਰ। ਹੁਣ ਮਨੁੱਖ ਵਿੱਚ ਆਪਣੇ ਆਪ ਰਾਜਮਾਲ ਦੀ ਪ੍ਰਾਪਤੀ ਦਾ ਵੀ ਬਲ ਨਹੀਂ, ਜ਼ੋਰ ਦਾ ਮਤਲਬ ਬਲ, ਅਤੇ ਆਪਣੇ ਆਪ ਰਾਜਮਾਲ ਦੇ ਮਨ ਸੋਰ ਤਿਆਗਣ ਦਾ ਵੀ ਜ਼ੋਰ ਬਲ ਨਹੀਂ, ਜਾਂ ਕਹਿੰਦੇ ਮਨ ਦੇ ਸ਼ੋਰ ਸ਼ਰਾਬੇ ਦੇ ਤਿਆਗਣ ਅਤੇ ਗ੍ਰਹਿਣ ਕਰਨ ਦਾ ਵੀ ਇਸ ਵਿੱਚ ਬਲ ਨਹੀਂ, ਜਾਂ ਭਾਵ ਅਰਥ ਇਹ ਹੈ ਕਿ ਜ਼ੋਰ ਨਾ ਰਾਜਮਾਲ। ਬੰਦਾ ਰੌਲਾ ਪਾਉਂਦਾ ਮੈਂ ਰਾਜ ਲੈਣਾ, ਮੈਂ ਮਾਲ ਧਨ ਪ੍ਰਾਪਤ ਕਰ ਲੈਣਾ, ਕਹਿੰਦੇ ਇਹ ਮਨ ਦਾ ਹੀ ਸ਼ੋਰ ਹੈ, ਮਨ ਹੀ ਰੌਲਾ ਪਾਉਂਦਾ, ਉਹ ਹੈ ਕੁਛ ਨਹੀਂ, ਮਿਲ ਨਹੀਂ ਸਕਦਾ ਤੈਨੂੰ, ਕਿਉਂਕਿ ਤੇਰੇ ਕਰਮਾਂ ਵਿੱਚ ਲਿਖਿਆ ਹੀ ਨਹੀਂ ਹੋਇਆ। ਜਦ ਕਰਮਾਂ 'ਚ ਹੀ ਨਹੀਂ ਲਿਖਿਆ ਹੋਇਆ ਕਿ ਨਹੀਂ ਕੋਈ ਕਹੇ ਕਿ ਮੈਂ ਬਣ ਜਾਵਾਂਗਾ, ਮੈਂ ਕੁਛ ਨਹੀਂ ਹੋ ਸਕਦਾ, ਇਹ ਤਾਂ ਪਰਮਾਤਮਾ ਨੇ ਜਿਸ ਨੂੰ ਬਣਾਉਣਾ ਉਸੇ ਨੇ ਬਣਨਾ ਜਿਹਦੇ ਮਸਤਕ ਉੱਤੇ ਲਿਖਿਆ ਹੋਇਆ। ਸੋ ਇਸ ਕਰਕੇ ਬਹੁਤ ਸਾਲ, 20 ਸਾਲ ਪੁਰਾਣੀ ਗੱਲ ਹੋਊਗੀ ਜਾਂ 25 ਸਾਲ। ਸੋ ਜਿਵੇਂ ਪੰਜਾਬ ਦੇ ਵਿੱਚ ਕੋਈ MLA ਸੀ, ਉਹਨੂੰ ਕਹਿੰਦੇ ਮਨਿਸਟਰ ਬਣਿਆ ਵੀ ਤੈਨੂੰ ਮੁੱਖ ਮੰਤਰੀ ਹੁਣ ਬਣਾਉਣਾ ਸੀ, ਉਹਦੀ ਇੱਕ ਲੱਤ ਛੋਟੀ ਸੀ ਥੋੜ੍ਹੀ ਜਿਹੀ, ਕਹਿੰਦਾ ਦੂਜੀ ਲੱਤ ਦਾ ਓਪਰੇਸ਼ਨ ਕਰਕੇ ਉਨੀ ਹੱਡੀ ਕਟਾ ਕੇ ਬਰਾਬਰ ਜਿਹਦਾ ਬਣ ਜਾਣਾ ਤਾਂ ਕਿ ਮੁੱਖ ਮੰਤਰੀ ਤੁਰਦਾ ਸੋਹਣਾ ਲੱਗੂਗਾ। ਉਹ ਕਿਤੇ ਅੰਮ੍ਰਿਤਸਰ ਸਾਹਿਬ ਗੁਰੂ ਤੇਗ ਬਹਾਦਰ ਹੋਸਪਿਟਲ 'ਚ ਓਪਰੇਸ਼ਨ ਕਰਾਉਣ ਲੱਗਿਆ। ਸੋ ਉੱਥੇ ਹੀ ਕੋਈ ਗਲਤੀ ਹੋ ਗਈ, ਡਾਕਟਰਾਂ ਪਾਸੋਂ ਰਿਐਕਸ਼ਨ ਹੋ ਗਿਆ ਕੋਈ, ਉਹ ਉੱਥੇ ਹੀ ਚੜ੍ਹਾਈ ਕਰ ਗਿਆ, ਉਹ ਮਨ ਦੇ ਖਵਾਬ ਵਿੱਚ ਹੀ ਲੈ ਕੇ ਚਲਿਆ ਗਿਆ। ਇਹ ਤਾਂ ਹੁਣ ਦੀਆਂ ਗੱਲਾਂ ਨੇ, ਪੁਰਾਣੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੀ ਬੜਿਆਂ ਨੇ ਜ਼ੋਰ ਲਾਇਆ ਮੈਂ ਰਾਜਾ ਬਣ ਜਾਵਾਂ, ਮੈਂ ਬਣ ਜਾਵਾਂ, ਪਰ ਮਨ ਦਾ ਹੀ ਰੌਲਾ, ਪਰਮਾਤਮਾ ਹੀ ਜਿਹਨੂੰ ਬਣਾਵੇ ਸੋ ਬਣਦਾ। ਜ਼ੋਰ ਨਾ ਸੁਰਤੀ ਗਿਆਨ ਵਿਚਾਰ। ਹੁਣ ਮਹਾਰਾਜ ਕਹਿੰਦੇ ਸੁਰਤੀ ਜਿਹੜੀ ਵੇਦਾਂ ਦੇ ਗਿਆਨ ਦਾ ਵਿਚਾਰਨ ਦਾ ਵੀ ਕਿਸੇ 'ਚ ਬਲ ਨਹੀਂ, ਬਲ ਜਿਹੜਾ ਦਿਮਾਗ ਬੁੱਧੀ ਦਾ ਹੈ ਇਹ ਵੀ ਪਰਮਾਤਮਾ ਦੀ ਅੰਦਰ ਜੋਤ ਕਰਕੇ ਹੀ ਹੈ। ਜਦੋਂ ਅੰਦਰੋਂ ਜੋਤ ਨਿਕਲ ਜਾਂਦੀ ਮੁਰਦੇ ਵਿੱਚ, ਇਹ ਤਾਂ ਨਹੀਂ ਕਿ ਦਿਮਾਗ ਆਪਾਂ ਕੱਢ ਲਿਆ, ਉਹਦੀ ਬੁੱਧੀ ਕੱਢ ਲਈ, ਸਭ ਕੁਛ ਅੰਦਰ ਹੀ ਹੁੰਦਾ, ਪਰ ਜਿੱਤਾ ਹੁੰਦਾ ਜ਼ੋਰ ਪਰਮਾਤਮਾ ਦੀ ਜੋਤ ਨੇ, ਇਸ ਕਰਕੇ ਜੋਤ ਹੀ ਕੰਮ ਕਰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਰਤੀ ਤੋਂ ਭਾਵ ਜਿਹੜੇ ਵੇਦਾਂ ਦੇ ਪੜ੍ਹਨ ਦਾ ਵੀ ਇਹ 'ਚ ਜ਼ੋਰ ਨਹੀਂ, ਅਤੇ ਸਰੂਪ ਗਿਆਨ ਦੀ ਪ੍ਰਾਪਤੀ ਦਾ ਵੀ ਇਹਦੇ ਜ਼ੋਰ ਨਹੀਂ, ਕਿਉਂਕਿ ਸੁਰਤੀ ਲਾਉਣ ਦਾ ਵੀ ਜ਼ੋਰ ਨਹੀਂ, ਝੂਠੀ ਅਤੇ ਸੱਚੀ ਚੀਜ਼ ਦੇ ਵਿਚਾਰਨ ਦਾ ਵੀ ਇਹ 'ਚ ਜ਼ੋਰ ਨਹੀਂ, ਸ੍ਰੇਸ਼ ਪ੍ਰੀਤੀ ਧਾਰਨ ਦਾ ਵੀ ਇਹਦੇ 'ਚ ਜ਼ੋਰ ਨਹੀਂ, ਪਰਮਾਤਮਾ 'ਚ ਬਿਰਤੀ ਲਾਉਣ ਦਾ ਵੀ ਜ਼ੋਰ ਨਹੀਂ। ਕਈ ਕਹਿਣਗੇ ਮੈਂ ਬਿਰਤੀ ਸੁਰਤੀ ਲਾਉਣੀ ਆ, ਮੇਰੀ ਲੱਗਦੀ ਨਹੀਂ ਸੁਰਤੀ, ਸੁਰਤੀ ਹੋਰ ਹੀ ਪਾਸੇ ਚਲੀ ਜਾਂਦੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਰਤੀ ਵੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਲੱਗਦੀ ਹੈ ਜਦੋਂ ਉਹਦੀ ਮਿਹਰ ਹੁੰਦੀ ਹੈ। ਸੋ ਇਹ ਕਈ ਅਸੂਲ ਹੁੰਦੇ ਨੇ, ਜਿਵੇਂ ਪਰਮਾਤਮਾ ਦਾ ਭਜਨ ਕਰਨ ਵੀ ਬੈਠਣਾ, ਕੋਈ ਨਿਤਨੇਮ ਕਰਨ ਬੈਠਣਾ, ਸਿਮਰਨ ਕਰਨ ਬੈਠਣਾ, ਕੁਛ ਵੀ ਕਰਨਾ, ਕਥਾ ਕੀਰਤਨ ਹੈ, ਭਗਤੀ ਹੈ, ਨਿਤਨੇਮ ਹੈ, ਨਾਮ ਦਾ ਅਭਿਆਸ ਕਰਨ ਬਹਿਣਾ, ਪਹਿਲਾਂ ਅਰਦਾਸ ਕਰਨੀ ਹੈ, ਛੋਟੀ ਜੀ ਅਰਦਾਸ, ਸੂਖਮ ਜੀ ਅਰਦਾਸ, ਕਿਉਂਕਿ ਐਸੇ ਤਜਰਬੇ ਬਹੁਤੇ ਮਹਾਂਪੁਰਸ਼ਾਂ ਨਾਲ ਹੀ ਮਿਲਦੇ ਨੇ ਕਿ ਇਹ ਚੀਜ਼ਾਂ ਕਿਵੇਂ ਕਰੀਦੀਆਂ, ਆਹ ਕਿਵੇਂ ਕਰੀਦੀਆਂ। ਇਹ ਚੀਜ਼ਾਂ ਸੰਤ ਬਾਬਾ ਹਰਨਾਮ ਸਿੰਘ ਜੀ ਪਾਸੋਂ ਬਹੁਤ ਮਿਲੀਆਂ। ਜਦ ਉਹਨਾਂ ਨੇ ਕਦੇ ਆਉਣਾ, ਮੈਂ ਇੱਥੇ ਜੋੜ ਮੇਲੇ 'ਤੇ ਵੀ ਆਉਣਾ, ਉਦੋਂ ਮੇਰੀ ਡਿਊਟੀ ਲੱਗਦੀ ਸੀ ਉਹਨਾਂ 'ਤੇ ਵੀ ਉਹਨਾਂ ਨੂੰ ਜਲ ਪਾਣੀ ਛਕਾਉਣਾ, ਉਹਨਾਂ ਦੀ ਸੇਵਾ ਕਰਨੀ, ਸ਼ੌਂਕ ਵੀ ਸੀਗਾ ਸੰਤ ਮਹਾਤਮਾ ਦੀ ਸੇਵਾ ਕਰਨ ਦਾ। ਸੋ ਉਹਨਾਂ ਨੇ ਜਿਸ ਆਸਣ 'ਤੇ ਰਹਿਣਾ ਅਸੀਂ ਉੱਥੇ ਬੈਠੇ ਰਹਿਣਾ, ਉਹਨਾਂ ਨੇ ਜੇ ਕੋਈ ਚੀਜ਼ ਮੰਗਣੀ ਲਿਆਉਣੀ, ਸੇਵਾ ਕਰਨੀ, ਇਸ਼ਨਾਨ ਕਰਾਉਣਾ, ਤੜਕੇ 2 ਵਜੇ ਗਰਮ ਪਾਣੀ ਦੀ ਲੋੜ ਗਰਮ ਪਾਣੀ, ਠੰਡੇ ਦੀ ਲੋੜ ਠੰਡਾ ਪਾਣੀ, ਫਿਰ ਦੁਪਹਿਰੇ ਜੇ ਪ੍ਰਸ਼ਾਦਾ ਸਵੇਰ ਦਾ ਪ੍ਰਸ਼ਾਦਾ ਛਕਦੇ ਤਾਂ ਥੋੜ੍ਹੀ ਦੇਰ ਆਰਾਮ ਕਰਨ ਤੋਂ ਬਾਅਦ ਆਪਾਂ ਫਿਰ 15 ਕੁ ਮਿੰਟ ਹੁਣ ਸਿਮਰਨ ਨਾ ਕਰ ਲਈਏ, ਚਲੋ ਕਰ ਲਈਏ ਜੀ। ਅੱਛਾ, ਫਿਰ ਉਹਨਾਂ ਨੇ ਸਿਮਰਨ ਤੋਂ ਪਹਿਲਾਂ ਹੱਥ ਜੋੜ ਕੇ ਅਰਦਾਸ ਕਰਨੀ ਸਾਨੂੰ ਸੁਣਾ ਕੇ, ਮਹਾਰਾਜ ਅਸੀਂ ਹੁਣ ਸਿਮਰਨ ਕਰਨ ਲੱਗੇ ਹਾਂ, ਤੁਸੀਂ ਰਸ ਇਕਾਗਰਤਾ ਟਿਕਾ ਬਖਸ਼ਿਸ਼ ਕਰਿਓ। ਫਿਰ 15 ਮਿੰਟ ਤੱਕ ਚੁੱਪ ਕਰਕੇ ਬੈਠੇ ਰਹਿਣਾ, ਸਿਮਰਨ ਕਰੀ ਜਾਣਾ। 15 ਮਿੰਟਾਂ ਬਾਅਦ ਫਿਰ ਅਰਦਾਸ ਕਰਨੀ ਕਿ ਮਹਾਰਾਜ ਅਸੀਂ ਸਾਰਿਆਂ ਨੇ ਰਲ ਕੇ ਸਿਮਰਨ ਕੀਤਾ, ਤੁਸੀਂ ਬਰਕਤ ਪਾਇਓ, ਸਿਮਰਨ 'ਚ ਰਸ ਪਾਇਓ, ਇਕਾਗਰਤਾ ਬਖਸ਼ਿਓ। ਸੋ ਇਸ ਤਰ੍ਹਾਂ ਕੁਛ ਅਸੂਲ ਹੁੰਦੇ ਨੇ ਇਨਸਾਨ ਦੇ। ਜੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਵਚਨ ਕੀਤਾ, ਇਹੋ ਸਲੋਕ ਆਦਿ ਅੰਤ ਪੜ੍ਹਨਾ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਹਦਾ ਭਾਵ ਅਰਥ ਪੁੱਛਿਆ ਕੀ ਹੈ, ਕਹਿੰਦੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸਲੋਕ ਪੜ੍ਹੋ, ਬਾਅਦ 'ਚ ਪੜ੍ਹੋ, ਸਾਡਾ ਆਸ਼ੀਰਵਾਦ ਰਹਿੰਦਾ। ਸੋ ਇਸ ਤਰ੍ਹਾਂ ਕੋਲ ਰਹਿਣ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਾਂਦੀਆਂ, ਪਤਾ ਲੱਗਦੀਆਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਕਹਿੰਦੇ ਨੇ ਕਿ ਸੁਰਤੀ ਲਾਉਣ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ, ਗਿਆਨ ਵਿੱਚ ਵੀ ਸਾਡਾ ਕੋਈ ਜ਼ੋਰ ਨਹੀਂ। ਇਹਦੇ ਸਾਰੀ ਪੌੜੀ ਦਾ ਭਾਵ ਅਰਥ ਹਉਮੈ ਦਾ ਤਿਆਗ ਹੈ, ਆਪਣਾ ਕੋਈ ਜ਼ੋਰ ਨਹੀਂ, ਆਪਾਂ ਆਪਣੇ ਜ਼ੋਰ ਨਾਲ ਕੁਛ ਨਹੀਂ ਕਰ ਸਕਦੇ, ਆਪਣੇ ਜ਼ੋਰ ਨਾਲ ਆਪਾਂ ਉੱਠ ਕੇ ਇੱਥੇ ਤੱਕ ਵੀ ਨਹੀਂ ਆ ਸਕਦੇ। ਇਹ ਵੀ ਸਤਿਗੁਰੂ ਹੀ ਲੈ ਕੇ ਆਉਂਦੇ ਨੇ, ਆਪੇ ਸੰਗਤ ਸਦ ਬਹਾਲਾ, ਆਪੇ ਵਿਦਾ ਕਰਾਵੈ। ਸੰਗਤ ਵਿੱਚ ਵੀ ਲਿਆਉਣਾ ਗੁਰਾਂ ਦੀ ਕਿਰਪਾ ਨਾਲ ਹੀ ਹੁੰਦਾ, ਇਹ ਸਭ ਗੁਰੂ ਸਾਹਿਬ ਦੀ ਕਿਰਪਾ ਹੀ ਹੁੰਦੀ ਹੈ। ਹਰ ਚੀਜ਼ ਵਿੱਚ ਕਿਰਪਾ ਜਾਣੋ, ਮਹਾਰਾਜ ਦੀ ਕਿਰਪਾ ਹੈ, ਉਹਨਾਂ ਦੀ ਕਿਰਪਾ ਨਾਲ ਹੀ ਅਸੀਂ ਇੱਥੇ ਆਏ ਹਾਂ, ਕਿਰਪਾ ਨਾਲ ਬੈਠੇ ਹਾਂ, ਕਿਰਪਾ ਨਾਲ ਹੀ ਕਥਾ ਸੁਣ ਰਹੇ ਹਾਂ, ਕਿਰਪਾ ਨਾਲ ਹੀ ਕਥਾ ਕਰ ਰਹੇ ਹਾਂ। ਇਉਂ ਜਾਣ ਲੈਣਾ ਕਿ ਪਰਮਾਤਮਾ ਹੀ ਕਰਾ ਰਹੇ ਨੇ ਸਾਥੋਂ, ਅਸੀਂ ਆਪ ਕੁਛ ਨਹੀਂ ਕਰਨ ਜੋਗੇ। ਜ਼ੋਰ ਨਾ ਜੁਗਤੀ ਛੁਟੈ ਸੰਸਾਰ, ਕਿਸੇ ਜੁਗਤੀ ਕਰਕੇ ਸੰਸਾਰ ਤੋਂ ਛੁੱਟਣ ਦਾ ਵੀ ਕਿਸੇ 'ਚ ਜ਼ੋਰ ਨਹੀਂ। ਬਹੁਤ ਸਾਰੇ ਲੋਕ ਸੰਸਾਰ ਨੂੰ ਸਰੀਰ ਕਰਕੇ ਵੀ ਛੱਡਣਾ ਚਾਹੁੰਦੇ ਨੇ ਕਿ ਮੈਂ ਆਤਮ ਹੱਤਿਆ ਕਰ ਲਵਾਂ, ਉਹ ਵੀ ਜ਼ੋਰ ਨਹੀਂ। ਨਹੀਂ ਮਰਨਾ ਤਾਂ ਨਹੀਂ ਮਰਨਾ, ਫਿਰ ਵੀ ਬਚ ਜਾਂਦਾ। ਅਤੇ ਇੱਕ ਹੁੰਦਾ ਜ਼ੋਰ ਨਾ ਜੁਗਤੀ ਛੁੱਟੈ ਸੰਸਾਰ, ਸੰਸਾਰ ਨੂੰ ਛੱਡਣਾ ਦੂਜੇ ਢੰਗ ਨਾਲ, ਕਿ ਇਹਦਾ ਮੋਹ ਮਾਇਆ ਮਮਤਾ ਦਾ ਜੰਜਾਲ ਮਨ ਦੇ ਅੰਦਰੋਂ ਤਿਆਗ ਦੇਣਾ, ਇਹ ਵੀ ਸਾਡੇ 'ਚ ਜ਼ੋਰ ਨਹੀਂ। ਲੋਕ ਤਰ੍ਹਾਂ ਤਰ੍ਹਾਂ ਦੀਆਂ ਯੁਗਤੀਆਂ ਕਰਦੇ ਨੇ, ਸ਼ਾਸਤਰਕ ਯੁਗਤੀਆਂ, ਮਨ ਦੀਆਂ ਯੁਗਤੀਆਂ, ਵਿਹਾਰਕ ਯੁਗਤੀਆਂ ਦੀ ਪ੍ਰਾਪਤੀ ਦਾ ਵੀ ਕਿਸੇ ਜ਼ੋਰ ਨਹੀਂ, ਸੰਸਾਰ ਦੇ ਛੁੱਟਣੇ ਦਾ ਕੋਈ ਜ਼ੋਰ ਨਹੀਂ। ਮਹਾਰਾਜ ਕਹਿੰਦੇ ਨੇ ਵੀ ਜ਼ੋਰ ਨਹੀਂ ਹੈ, ਪਰ ਜੇ ਹੁਣ ਕਹੇ ਕਿ ਹਾਂ ਮੇਰੇ 'ਚ ਜ਼ੋਰ ਹੈ, ਮੈਂ ਕਰ ਸਕਦਾ, ਸਿੱਧ ਕਹਿਣ ਲੱਗੇ ਕੋਈ ਨਹੀਂ ਕਰ ਸਕਦਾ, ਕਹਿੰਦੇ ਨਹੀਂ, ਜੇ ਕੋਈ ਕਰ ਸਕਦਾ ਹੋਵੇ ਤਾਂ ਕਰ ਸਕਦਾ ਪਰ ਨਹੀਂ ਕਰ ਸਕਦਾ। ਜੇ ਕੋਈ ਇਹ ਕਹੇ ਕਿ ਮੈਂ ਕਰ ਸਕਦਾ ਤਾਂ ਸਤਿਗੁਰੂ ਕਹਿੰਦੇ ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਕਹਿੰਦੇ ਜਿਹਦੇ ਆਪਣੇ ਹੱਥ 'ਚ ਸੁਤੰਤਰ ਪੁਣੇ ਰੂਪੀ ਜ਼ੋਰ ਹੈ ਨਾ, ਬਲ ਹੈ, ਉਹ ਹੀ ਕੁਝ ਕਰਕੇ ਵੇਖ ਸਕਦਾ। ਮਹਾਰਾਜ ਜੀ ਆਪ ਕਹਿੰਦੇ ਨੇ ਸੁਖਮਨੀ ਸਾਹਿਬ ਦੇ ਪਾਠ 'ਚ, ਕਹੋ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਸ ਲੇ, ਜੋ ਤਿਸ ਭਾਵੈ ਸੋਈ ਕਰੇ, ਇਸ ਕਾ ਬਲ ਨਾਹੀਂ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ। ਇਸ ਕਰਕੇ ਸਾਰਾ ਕੁਝ ਵਾਹਿਗੁਰੂ ਦੇ ਉੱਤੇ ਹੀ ਛੱਡ ਦਈਏ ਕਿ ਤੁਸੀਂ ਹੀ ਕਰਾਉਣ ਵਾਲੇ ਹੋ, ਸਭ ਕੁਛ ਤੁਸੀਂ ਆਪ ਹੀ ਕਰਾਉਣਾ ਹੈ। ਇਹ ਇੱਕ ਬੜੀ ਡੂੰਘੀ ਨੀਤੀ ਥਿਊਰੀ ਹੈ ਧਰਮ ਦੀ, ਜਿਹਨੂੰ ਸਮਝ ਜਾਣਾ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ। ਬਹੁਤ ਸੂਖਮ ਬੁੱਧੀ ਹੋਵੇ ਤਾਂ ਹੀ ਇਸ ਚੀਜ਼ ਨੂੰ ਬੰਦਾ ਸਮਝ ਸਕਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਉੱਤਮ ਨੀਚ ਨਾ ਕੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣੇ ਆਪ ਨਾ ਦਾ ਕੋਈ ਬੰਦਾ ਉੱਤਮ ਹੀ ਹੈ, ਨਾ ਕੋਈ ਨੀਚ ਬਣ ਸਕਦਾ। ਇਹ ਸਭ ਮਹਾਰਾਜ ਦੇ ਅਧੀਨ ਹੀ ਹੈ। ਜਾ ਕੀ ਸ਼ੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਡਰੈ, ਨੀਚੇ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉੱਚੇ ਤੇ ਨੀਚਾ ਕਰੈ, ਨੀਚ ਖਿੰਨ ਮਹਿ ਥਾਪੈ, ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ। ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਣਾ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਨਾਨਕ ਉੱਤਮ ਨੀਚ ਨਾ ਕੋਏ। ਮਹਾਰਾਜ ਕਹਿੰਦੇ ਕੋਈ ਨਾ ਉੱਤਮ ਹੈ ਨਾ ਕੋਈ ਨੀਚ ਹੈ। ਇਹ ਹੁਣ ਬ੍ਰਹਮ ਗਿਆਨ ਹੈ, ਇਸ ਨੂੰ ਬ੍ਰਹਮ ਗਿਆਨ ਕਹਿੰਦੇ ਨੇ। ਬ੍ਰਹਮ ਗਿਆਨੀ ਇਸ ਤੁਕ ਤੇ ਆਪਣੀ ਬਿਰਤੀ ਨੂੰ ਰੋਕ ਕੇ ਰੱਖਦਾ, ਇਸੇ ਕਰਕੇ ਉਹ ਕਿਸੇ ਦਾ ਛੇਤੀ ਕੀਤਿਆਂ ਗੁੱਸਾ ਨਹੀਂ ਕਰਦੇ। ਸਤਿਗੁਰੂ ਵੀ ਸਭ ਜਾਣਦੇ, ਸਤਿਗੁਰੂ ਤਾਂ ਹੈ ਹੀ, ਫਿਰ ਮਹਾਰਾਜ ਵੀ ਜਾਣਦੇ, ਤਾਂ ਹੀ ਉਹਨਾਂ ਨੂੰ ਪਤਾ ਹੁੰਦਾ ਕਿ ਇਹਦੇ ਵੱਸ ਤਾਂ ਕੁਛ ਵੀ ਨਹੀਂ ਹੈ। ਇਹ ਤਾਂ ਜਿਵੇਂ ਪਿੱਛੋਂ ਡੋਰੀ ਚੱਲਦੀ, ਜਿਵੇਂ ਲੇਖ ਲਿਖਿਆ, ਇਹ ਬੰਦਾ ਤਾਂ ਉਵੇਂ ਕੰਮ ਕਰਦਾ, ਇਹ ਵਿਚਾਰੇ ਦੇ ਕਿਹੜਾ ਕੁਛ ਵੱਸ ਚ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੀਵਾਂ ਦੇ ਕਰਮ ਲਿਖੇ ਹੋਏ ਨੇ, ਜਿਵੇਂ ਜਿਵੇਂ ਲਿਖੇ ਹੋਏ ਭੁਗਤੀ ਜਾਂਦੇ ਨੇ, ਪਰ ਜਦੋਂ ਸਮਾਂ ਐਸਾ ਆਉਂਦਾ ਬਹੁਤਾ ਹੀ ਜ਼ਿਆਦਾ ਘਾਲਾ ਮਾਲਾ ਹੋ ਜਾਂਦਾ ਜੀਵਾਂ ਦੇ ਵਿੱਚ, ਜਦੋਂ ਦੇਖਣ ਹੋਣ ਬਿਲਕੁਲ ਹੀ ਤਾਣੀ ਉਲਝ ਗਈ ਜੀਵ ਦੀ, ਫਿਰ ਕੀ ਕਰਦੇ ਨੇ, ਜਦੋਂ ਤਾਣੀ ਉਲਝ ਜਾਂਦੀ ਹੈ ਫਿਰ ਸੰਸਾਰ ਦੀ ਸਮਾਪਤੀ ਹੋਈ ਕਰ ਦਿੰਦੇ ਨੇ। ਕਹਿੰਦੇ ਹੁਣ ਤਾਂ ਠੀਕ ਹੀ ਨਹੀਂ ਰਹਿਣਾ ਕੰਮ, ਇਹਨਾਂ ਨੂੰ ਸਮਾਪਤ ਕਰਕੇ ਦੁਨੀਆਂ ਨਵੇਂ ਸਿਰੇ ਤੋਂ ਬਣਾ ਦਿੰਦੇ, ਫਿਰ ਬਣਾ ਦਿੰਦੇ ਨੇ, ਕਿਉਂਕਿ ਦੁਨੀਆਂ ਦੇ ਵਿੱਚ ਇੱਕ ਸਿਸਟਮ ਹੀ ਇੰਨੇ ਗਲਤ ਹੋ ਜਾਂਦੇ ਕਿ ਉਹਦੇ ਵਿੱਚ ਹਰੇਕ ਮਨੁੱਖ ਨੂੰ ਹੀ ਤੁਰਨਾ ਪੈਂਦਾ। ਫਿਰ ਜਿਵੇਂ ਹੁਣ ਦੁਨੀਆਂ 'ਚ ਤੰਬਾਕੂ ਦਾ ਜ਼ੋਰ ਹੋ ਗਿਆ, ਹਰੇਕ ਬੱਚਾ ਹੀ ਪੀ ਜਾਂਦਾ, ਸਾਰੇ ਹੀ ਪੀ ਜਾਂਦੇ, ਵਿੱਚ ਹੀ ਸਭ ਕੁਛ। ਹੁਣ ਇਸ ਸਿਸਟਮ ਨੂੰ ਕੋਈ ਰੋਕ ਨਹੀਂ ਸਕਦਾ, ਖਾਣ ਦੇ ਮੂੰਹ ਨੂੰ ਕੋਈ ਬੰਦ ਨਹੀਂ ਕਰ ਸਕਦਾ, ਜੋ ਦੁਨੀਆਂ ਭਰ ਦੀ ਗੰਦਗੀ ਸਭ ਖਾਈ ਤੁਰੇ ਜਾ ਰਹੇ। ਜੇ ਕਿਤੇ ਉਹਦੇ ਮੂੰਹ ਚੋਂ ਮਾੜਾ ਜਿਹਾ ਖੋਣ ਦਾ ਜਿਹਨੇ ਵੀ ਪਾਸੇ ਕਰਦੇ ਇਹਨੂੰ, ਉਹ ਅੱਗਿਓਂ ਗੁੱਸੇ ਹੁੰਦਾ, ਲੜਾਈ ਕਰਦਾ, ਝਗੜਾ ਕਰਦਾ, ਕੂਕਰ ਦੀ ਤਰ੍ਹਾਂ ਪੈਂਦਾ ਟੁੱਟ ਕੇ, ਵੀ ਤੂੰ ਕੌਣ ਹੁੰਦਾ ਮੈਨੂੰ ਹਟਾਉਣ ਵਾਲਾ। ਸੋ ਇਸ ਕਰਕੇ ਹੁਣ ਦੁਨੀਆਂ ਦਾ ਸਿਸਟਮ ਇੰਨਾ ਗੰਦਾ ਹੋ ਗਿਆ ਕਿ ਵਿਕਾਰਾਂ ਵਿੱਚੋਂ ਦੁਨੀਆਂ ਨਿਕਲ ਹੀ ਨਹੀਂ ਸਕਦੀ। ਜੋ ਰਾਲੀਏ ਵਿਕਾਰਾਂ ਚੋਂ ਨਹੀਂ ਕੱਢ ਸਕਦੇ ਆਪਾਂ ਇਹਨਾਂ ਨੂੰ, ਨਾਸਤਿਕਤਾ ਚੋਂ ਨਹੀਂ ਕੱਢ ਸਕਦੇ। ਹੁਣ ਇਸ ਵਕਤ ਜੇ ਵਿਚਾਰ ਕੇ ਦੇਖੀਏ 98% ਸ੍ਰਿਸ਼ਟੀ ਖਰਾਬ ਹੋ ਗਈ, 2% ਹੀ ਰਹਿ ਗਈ ਬਾਕੀ ਠੀਕ, ਜਿਹੜੀ ਉਹਦੇ ਕਾਨੂੰਨਾਂ ਦੇ ਮੁਤਾਬਕ ਹੈ। ਊਂ ਤਾਂ ਦੇਖਣ ਨੂੰ ਸਾਰੇ ਠੀਕ ਹੀ ਲੱਗਦੇ ਨੇ, ਊਂ ਤਾਂ ਸਾਰੇ ਕਹਿੰਦੇ ਮੈਂ ਠੀਕ ਮੈਂ ਠੀਕ, ਪਰ ਵਾਸਤਵ ਦੇ ਵਿੱਚ ਜਿਹੜੀ ਪਰਮਾਤਮਾ ਦੀ ਨਿਗਾਹ ਉਹਦੇ ਰਾਹੀਂ ਜੇ ਦੇਖੀਏ ਤਾਂ ਧਰਤੀ ਦੇ ਉੱਤੇ ਚੰਦ ਬੰਦੇ ਹੀ ਨੇ ਜਿਹੜੇ ਪਰਮਾਤਮਾ ਨੂੰ ਚੰਗੇ ਲੱਗਦੇ ਨੇ। 7 ਅਰਬ ਆਬਾਦੀ ਹੈ ਸੰਸਾਰ ਦੀ, ਪਰ 7 ਅਰਬ ਆਬਾਦੀ ਵਿੱਚੋਂ ਕੁਛ ਕੁ ਹਜ਼ਾਰ ਕੁ ਬੰਦੇ ਨੇ ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਨੇ, ਉਹਦੇ ਭਾਣੇ ਅਨੁਸਾਰ ਚੱਲਦੇ ਨੇ, ਬਾਕੀ ਸਾਰੇ ਉਹਨੂੰ ਭਾਉਂਦੇ ਹੀ ਨਹੀਂ। ਇਹ ਗੱਲਾਂ ਸਾਰੀਆਂ ਸੰਤਾਂ ਮਹਾਤਮਾ ਤੋਂ ਪਤਾ ਲੱਗਦੀਆਂ। ਬਾਬਾ ਸ਼ਾਦੀ ਸਿੰਘ ਜੀ ਰੋਪੜ ਹੈਡ ਵਾਲੇ ਬਹੁਤ ਪਹਿਲਾਂ ਹੁਣ ਚੜ੍ਹਾਈ ਕਰ ਗਏ, 1980 'ਚ ਉਹਨਾਂ ਨੇ ਗੱਲ ਕਹੀ ਸੀ, ਕਹਿੰਦੇ ਪਰਮਾਤਮਾ ਨੂੰ ਦੁਨੀਆਂ ਚੰਗੀ ਨਹੀਂ ਲੱਗ ਰਹੀ, ਸਾਰੀ ਖਤਮ ਕਰਨ ਨੂੰ ਪਲੈਨਿੰਗ ਬਣ ਰਹੀ ਹੈ ਉਹਨਾਂ ਦੀ, ਪਰਮਾਤਮਾ ਨਹੀਂ ਚਾਹੁੰਦੇ ਦੁਨੀਆਂ ਰੱਖਣੀ ਹੁਣ। ਪਰ ਸਾਰੇ ਸਾਧੂ ਸੰਤਾਂ ਨੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਜੀ ਨੂੰ, ਮਹਾਰਾਜ ਜਿਹੜੇ ਸਾਧੂ ਸੰਤ ਨੇ ਜਾਂ ਜਿਹੜੀ ਸੰਗਤ ਹੈ ਗੁਰੂ ਕੀ, ਜਿਹੜੇ ਨਾਮ ਜਪਣ ਵਾਲੇ, ਇਹਨਾਂ ਦਾ ਕੀ ਕਸੂਰ ਹੈ? ਕਹਿੰਦੇ 1 ਮਹੀਨੇ ਬਾਅਦ ਫਿਰ ਜਵਾਬ ਮਿਲਿਆ, ਚੰਗਾ ਜਿਹੜੀ ਸੰਗਤ ਹੈ ਸਾਧੂ ਸੰਤਾਂ ਮਹਾਤਮਾ ਦੀ ਜਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿਣ ਵਾਲੇ ਪੱਕੇ ਅਭਿਆਸੀ, ਨਾਮ ਦੀ ਕਮਾਈ ਕਰਨ ਵਾਲੇ, ਗੁਰੂ ਮਰਿਆਦਾ ਅਨੁਸਾਰ ਚੱਲਣ ਵਾਲੇ, ਉਹਨਾਂ ਦੀ ਰੱਖਿਆ ਕਰ ਲਵਾਂਗੇ। ਇੰਨੀ ਗੱਲ ਪਰਮਾਤਮਾ ਨੇ ਕਹਿੰਦੇ ਕਹੀ, ਉਹ ਬ੍ਰਹਮ ਗਿਆਨੀ ਸਨ ਮਹਾਂਪੁਰਸ਼। ਇਸ ਕਰਕੇ ਪਰਮਾਤਮਾ ਨੂੰ ਸ੍ਰਿਸ਼ਟੀ ਨਹੀਂ ਭਾਉਂਦੀ, ਬਹੁਤ ਰੁਕਾਵਟਾਂ ਇਸੇ ਕਰਕੇ ਕਿਉਂਕਿ ਕੋਈ ਮਹਾਤਮਾ ਅਰਦਾਸ ਕਰ ਦਿੰਦਾ ਫਿਰ ਥੋੜਾ ਜਿਹਾ ਆਪਾਂ ਨੂੰ ਟਾਈਮ ਮਿਲ ਜਾਂਦਾ ਵਿੱਚ, ਫਿਰ ਮਹਾਤਮਾ ਅਰਦਾਸ ਕਰ ਦਿੰਦਾ ਕੋਈ, ਫਿਰ ਸਮਾਂ ਅੱਗੇ ਥੋੜਾ ਜਿਹਾ ਹੋਰ ਵੱਧ ਜਾਂਦਾ ਆਪਣਾ। ਸੋ ਇਹ ਗੱਲ ਹੈ ਵਿਚਾਰਨ ਦੀ ਕਿ ਪਰਮਾਤਮਾ ਨੂੰ ਕੌਣ ਪਾਉਂਦਾ। ਸੋ ਇਸ ਕਰਕੇ ਸਹੀ ਤੁਧ ਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਉਹੀ ਭਾਉਣੇ ਤੀਰਥ ਨਹਾਵਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਹਾਏ ਕਰੀ, ਭਾਉਣ ਦੀ ਗੱਲ ਹੈ ਸਾਰੀ।